ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ, ਰਹਾਉ ਕੋਟ ਪਰਾਧ ਹਮਾਰੇ ਖੰਡ ਹੋ। ਅਨਕ ਵਿਧੀ ਸਮਝਾਵ ਹੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਣ ਬਿਰਧ ਰਖਾਵ ਹੋ, ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਇਆਲਾ। ਨਾਨਕ ਕਰਕੇ ਗੋਲੇ, ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਇਆਲਾ। ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜਿੱਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਸਮ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤਿਹਾ ਹੋ ਕਰੀ ਵਖਿਆ। ਬੇਸਮਾਰ ਅਥਾਹ ਅਗੰਤ ਅਤੁਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਸਤਿਗੁਰੂ ਗਰੀਬ ਨਿਵਾਜ ਚਵਰ ਛੱਤਰ ਦੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਚਰਨਾਂ ਦੇ ਅੰਦਰ ਜੁੜ ਬੈਠੇ ਸਾਧ ਸੰਗਤ ਆਪ ਜੀ ਬੜੇ ਪਿਆਰ ਨਾਲ ਨਿਤਨੇਮ ਦੇ ਨਾਲ ਜੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਗਰੀਬ ਨਿਵਾਜ ਜੀ ਦਾ ਰੱਬੀ ਅਗੰਮੀ ਉਪਦੇਸ਼ ਸ੍ਰੀ ਮੁੱਖ ਵਾਕ ਗੁਰੂ ਪਾਤਸ਼ਾਹ ਸਾਨੂੰ ਬਖਸ਼ਦੇ ਹਨ ਉਸ ਦੀ ਪਾਵਨ ਕਥਾ ਵਿਚਾਰ ਆਪ ਜੀ ਰੋਜ਼ ਸੁਣਦੇ ਹੋ ਔਰ ਉਸ ਮਾਲਕ ਦੇ ਪਾਵਨ ਦਰ 'ਤੇ ਆ ਕੇ ਅਸੀਂ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਾਂ ਜਿਸ ਮਾਲਕ ਦੀ ਚਰਨ ਸੋਹ ਪ੍ਰਾਪਤ ਕਰਨ ਲਈ ਦੁਨੀਆ ਦੇ ਕੋਨੇ ਕੋਨੇ 'ਤੇ ਜੀਵ ਭਾਵੇਂ ਅੱਜ ਸੁਲਾਈਵ ਰਾਹੀਂ ਦੁਨੀਆ ਦੇ ਹਰ ਥਾਂ 'ਤੇ ਮਾਲਕ ਦੇ ਦਰਸ਼ਨ ਦਿਦਾਰੇ ਹੁੰਦੇ ਹਨ ਉਸ ਪਾਵਨ ਅਸਥਾਨ ਦੇ ਦਰਸ਼ਨ ਦਿਦਾਰ ਕਰਕੇ ਜੀਵ ਆਨੰਦ ਮਾਣਦੇ ਹਨ ਫਿਰ ਵੀ ਉਹਨਾਂ ਦੇ ਮਨਾਂ ਅੰਦਰ ਇਹ ਤਾਂਘ ਹੈ ਕਿ ਅਸੀਂ ਉਸ ਪਾਵਨ ਅਸਥਾਨ ਨੂੰ ਖੁਦ ਜਾ ਕੇ ਦੇਖੀਏ ਦਰਸ਼ਨ ਦਿਦਾਰੇ ਕਰੀਏ ਔਰ ਜਦੋਂ ਜੀਵ ਇਸ ਪਾਵਨ ਅਸਥਾਨ 'ਤੇ ਆਉਂਦਾ ਹੈ ਸੀਸ ਝੁਕਾਉਂਦਾ ਹੈ ਉਹਦੇ ਉੱਤੇ ਮਾਲਕ ਦਾ ਇੱਕ ਅਗੰਮੀ ਅਸਰ ਹੁੰਦਾ ਹੈ ਬਖਸ਼ਿਸ਼ ਹੁੰਦੀ ਹੈ ਆਪ ਸ੍ਰੇਸ਼ਟ ਭਾਗਾਂ ਵਾਲੇ ਹੋ ਜੋ ਰੋਜ਼ ਹੀ ਦਰਸ਼ਨ ਦਿਦਾਰੇ ਕਰਦੇ ਹੋ ਅੱਜ ਮਾਲਕ ਨੇ ਸਾਨੂੰ ਜੋ ਅਗੰਮੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧਨਾਸਰੀ ਰਾਗ ਅੰਦਰ ਜੋ ਪਾਵਨ ਹੁਕਮਨਾਮਾ ਉਪਦੇਸ਼ ਬਖਸ਼ਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 674 'ਤੇ ਅੰਕਿਤ ਹੈ ਅੱਜ ਆਪਾਂ ਨੇ ਉਸ ਮਾਲਕ ਦਾ ਉਪਦੇਸ਼ ਉਹ ਦਾਤਾ ਸਾਨੂੰ ਕੀ ਉਪਦੇਸ਼ ਕਰਦਾ ਹੈ ਤਾਂ ਅਸੀਂ ਕਿੱਥੇ ਕੁ ਤੱਕ ਉਸ ਉਪਦੇਸ਼ 'ਤੇ ਤੁਰਦੇ ਹਾਂ ਇਹ ਵਿਚਾਰ ਆਪਾਂ ਕਰਨੀ ਹੈ ਆਓ ਸਾਰੇ ਵਿਚਾਰ ਤੋਂ ਪਹਿਲਾਂ ਇੱਕ ਵਾਰ ਜੋਰ ਪਿਆਰ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਕੀਤੀ ਫਤਿਹ ਉਸ ਨੂੰ ਸਾਰੇ ਉੱਚੀ ਗਜਾ ਕੇ ਆਪ ਪਿਆਰ ਦਾ ਸਬੂਤ ਬਖਸ਼ੋ ਔਰ ਇਹ ਬਲ ਬਖਸ਼ੋ ਉਸ ਫਤਿਹ ਵਿੱਚੋਂ ਮਾਲਕ ਸਾਨੂੰ ਇਹ ਕਹਿਣ ਸੁਣਨ ਦਾ ਬਲ ਬਖਸ਼ਣ ਸਾਰੇ ਪਿਆਰ ਨੂੰ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਔਰ ਗਰੀਬ ਨਿਵਾਸ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਔਰ ਉਹ ਮਾਲਕ ਬਖਸ਼ਿਸ਼ ਕਰਨ ਦੀ ਪ੍ਰੀਸ਼ ਦਿੰਦੀ ਹਨ ਸ਼ਹੀਦਾਤਾ। ਅਸਲ 'ਚ ਤੁਸੀਂ ਸਾਡੇ ਦਾਤੇ ਹੋ, ਤੁਮ ਦਾਤੇ, ਔਰ ਸਾਡੇ ਨਹੀਂ ਕਹਿਣ ਲੱਗੇ, ਤੁਸੀਂ ਪੂਰੇ ਸੰਸਾਰ ਦੇ ਦਾਤੇ ਹੋ, ਤਿੰਨਾਂ ਲੋਕਾਂ ਦੇ ਦਾਤੇ ਹੋ, ਕਿਉਂਕਿ ਮੇਰੇ ਮਾਲਕ ਨੇ ਕਿਸੇ ਨੂੰ ਦਾਤਾ ਨਹੀਂ ਆਖਿਆ ਹੈ ਕਿਤੇ ਵੀ ਬਾਣੀ 'ਚ, ਮੰਗਤਾ ਜ਼ਰੂਰ ਆਖਿਆ ਹੈ, ਮੰਗਤੇ ਤੁਹਾਨੂੰ ਬਹੁਤ ਮਿਲ ਜਾਣਗੇ, ਪਰ ਤੁਹਾਨੂੰ ਦਾਤਾ ਨਹੀਂ ਮਿਲੇਗਾ ਕੋਈ ਵੀ ਗੁਰੂ ਗ੍ਰੰਥ ਸਾਹਿਬ ਬਿਨਾਂ, ਦਾਤੇ ਬਿਨਾਂ। ਔਰ ਦਾਤਾ ਉਹ ਹੁੰਦਾ ਹੈ ਜਿਹੜਾ ਜੀਵਾਂ ਨੂੰ ਦਾਤਾਂ ਦੇਵੇ, ਦਾਨ ਦੇਵੇ, ਔਰ ਦਾਤਾਂ ਦੇ ਕੇ ਮੰਗੇ ਕੁਛ ਨਾ। ਵੇਖੋ, ਤੁਹਾਨੂੰ ਐਸਾ ਦਾਤਾ ਨਹੀਂ ਮਿਲੇਗਾ, ਤੁਹਾਨੂੰ ਕੋਈ ਬੰਦਾ 10 ਰੁਪਈਏ ਵੀ ਦੇਵੇ, 20 ਦੀ ਆਸ ਰੱਖੇਗਾ, ਮੈਂ ਇਹਨੂੰ ਇੰਨੇ ਦਿੱਤੇ, ਉਹ ਸਾਰੀ ਜ਼ਿੰਦਗੀ ਦਾਨ ਰੱਖੇਗਾ। ਔਰ ਉਹ ਦਾਤੇ ਦੇ ਇੰਨੇ ਕੁ ਉਪਕਾਰ ਹਨ, ਅਸੀਂ ਕਿੰਨੇ ਕੁ ਉਹ ਉਪਕਾਰਾਂ ਦਾ ਦੇਣ ਦੇ ਸਕੀਏ ਔਖਾ ਹੈ। ਇਸ ਕਰਕੇ ਉਹ ਦੁਨੀਆ ਦਾ ਦਾਤਾ ਹੈ, ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ। ਔਰ ਦਾਤਿਆਂ ਦੀ ਦੁਨੀਆ ਅੰਦਰ ਅਸੀਂ ਦੇਖੀਏ, ਅਸੀਂ ਕਈ ਵਾਰ ਗੁਰੂ ਕੋ ਮੰਗਦੇ ਹਾਂ, ਕਿਉਂਕਿ ਪ੍ਰਭ ਦਾਤਾ ਜਗਤ ਭਿਖਾਰੀ ਆ, ਮੰਗਤ ਜਨ ਜੰਤ, ਦਾਤਾ ਸੰਸਾਰ ਦਾ ਹੈ। ਔਰ ਮਾਲਕ ਕਹਿਣ ਲੱਗੇ, ਅਸਲ 'ਚ ਅਸੀਂ ਮੰਗਦੇ ਹਾਂ, ਔਰ ਬਾਕੀ ਸਾਰੇ ਭਿਖਾਰੀ ਹਨ, ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇ ਮੰਗਤ ਜਨਕ, ਸਦਾ ਰਹੋ ਰੰਗ ਰਤ, ਅਤੇ ਅਸੀਂ ਤੇਰੇ ਭਿਖਾਰੀ ਹਾਂ। ਔਰ ਦੁਨੀਆਂ 'ਚ ਕੋਈ ਵੀ ਆਦਮੀ ਇਹ ਵਾਅਦੇ ਨਹੀਂ ਕਹਿ ਸਕਦਾ ਮੈਂ ਦਾਤਾ ਬਣ ਗਿਆ ਹਾਂ, ਔਰ ਜਿਹੜਾ ਅਗਿਆਨੀ ਉਹ ਤਾਂ ਆਖੇਗਾ ਮੈਂ ਦਾਨ ਕਰ ਰਿਹਾ ਹਾਂ, ਮੈਂ ਦਾਨ ਕੀਤਾ। ਔਰ ਆਸਾ ਦੀ ਜੀ ਵਾਰ ਅੰਦਰ ਮਾਲਕ ਨੇ 4 ਜਾਣਿਆਂ ਦਾ, 4 ਦਾਤਿਆਂ ਦੀ ਗੱਲ ਕੀਤੀ ਹੈ। ਔਰ ਮਾਲਕ ਕਹਿਣ ਲੱਗੇ, ਸਤੀਆਂ ਮਨ ਸੰਤੋਖ ਉਪਜੈ, ਦੇਣੇ ਕਾ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇੱਕ ਉਹ ਦਾਤੇ ਹੈ, ਸਤੀਆਂ ਮਨ ਸੰਤੋਖ ਉਪਜੈ, ਇੱਕ ਮਾਲਕ ਤੋਂ ਦਾਤਾਂ ਲੈ ਕੇ ਦੇਣ ਵਾਲੇ, ਉਹਨਾਂ ਨੂੰ ਸੰਤੋਖੀ, ਜਿਹਨਾਂ ਅੰਦਰ ਸੰਤੋਖ ਹੈ, ਔਰ ਦੇ ਕੇ ਸੰਤੋਖ ਰੱਖਦੇ ਹਨ, ਉਸ ਦਾਤੇ ਦੀ ਦਿੱਤੀ ਦਾਤ ਨੂੰ ਵੰਡ ਕੇ ਸੰਤੋਖ ਰੱਖਦੇ, ਮਾਲਕ ਮੈਂ ਤਾਂ ਇੱਕ ਭਿਖਾਰੀ ਸੀ, ਮੈਂ ਤੈਨੂੰ ਕੀ ਦਾਨ ਕਰ ਸਕਦਾ ਹਾਂ। ਇੱਕ ਐਸੇ ਦਾਤੇ ਨੇ ਐਸਾ ਦਾਨ ਕਰਨ ਵਾਲੇ ਹਨ, ਔਰ ਦੇ ਦੇ ਮੰਗ ਹੈ ਸਹਿਸਾ ਗੁਣਾ। ਇੱਕ ਐਸੇ ਲੋਕ ਵੀ ਹਨ, ਉਹ ਦਾਨ ਦੇ ਕੇ 100 ਗੁਣਾ ਹੋਰ ਮੰਗ ਲੈਂਦੇ ਆ, ਮਾਲਕ ਮੈਂ ਤੈਨੂੰ ਆਹ ਦਾਨ ਦਿੱਤਾ ਹੈ, ਮੈਂ ਆਹ ਤੇਰੇ ਭੇਟਾ ਕੀਤੇ, ਮੈਨੂੰ ਆਹ ਚਾਹੀਦਾ ਹੈ। ਸੋ ਉਹ ਬਹੁਤਾ ਮੰਗ ਲੈਂਦੇ ਹਨ, ਅਤੇ ਉਹ ਫਿਰ ਉਹਨਾਂ ਦਾਤਿਆਂ 'ਚ ਨਹੀਂ ਆਉਂਦੇ, ਕਿਉਂਕਿ ਦੇ ਕੇ ਥੋੜ੍ਹਾ ਕੁ ਜ਼ਿਆਦਾ ਮੰਗ ਲੈਣਾ। ਸੋ ਇੱਕ ਐਸੇ ਦਾਤੇ ਹਨ, ਸਤੀਆਂ ਮਨ ਸੰਤੋਖ ਉਪਜੈ, ਦੇਣੇ ਕਾ ਵਿਚਾਰ, ਇੱਕ ਦਾਨ ਦੇ ਕੇ ਜਸ ਮੰਗਦੇ ਹੈ, ਦਾਨ ਕਰਦੇ ਹਨ ਕਿ ਮੇਰਾ ਦੁਨੀਆਂ 'ਚ ਜਸ ਹੋਵੇ, ਮੇਰਾ ਲੋਕ ਜਸ ਕਰਨ, ਪੈਸੇ ਦਾਨ ਦਿੱਤੇ, ਆਖਿਆ ਮੇਰਾ ਨਾਂ ਇੱਥੇ ਸਿਰ 'ਤੇ ਲਿਖ ਦਿੱਤਾ ਜਾਏ, ਇਹਦਾ ਮੇਰਾ ਜਸ ਹੋਵੇ, ਦਿੱਤਾ ਉਹਦਾ ਹੀ ਦਿੱਤਾ ਹੈ, ਉਹਦੀ ਦਿੱਤੀ ਦਾਤ ਹੀ ਦਿੱਤੀ ਹੈ, ਪਰ ਕਹਿੰਦਾ ਮੇਰਾ ਨਾਂ ਲੈਣਾ ਚਾਹੀਦਾ ਹੈ। ਔਰ ਇੱਕ ਤਰਨ ਤਰਨ ਸਾਹਿਬ ਕੋਈ ਦਾਨ ਦੇਣ ਆਇਆ ਕਿ ਮੇਰੇ ਮਾਂ ਪਿਓ ਦੀ ਸਿਰ ਲਾ ਦਿੱਤੀ ਜਾਏ। ਹੁਣ 500 ਦੀ ਸਿਰ ਸੀ, 500 ਦਾ ਨਿਦਾਨ ਹੈ, ਔਰ 1000 ਦੀ ਸਿਰ ਲੱਗ ਗਈ, ਨਾਲ ਲਿਖਣ ਲੱਗ ਗਿਆ। ਇਹਦਾ ਭਾਵ ਵੀ ਜ਼ਿਆਦਾ ਉਹਨਾਂ ਦਾਨ ਲੈਣ ਵਾਲਿਆਂ ਨੂੰ ਜ਼ਿਆਦਾ ਲਾਉਣਾ ਪੈ ਗਿਆ। ਦਾਨ ਦਿੱਤਾ ਹੈ ਪਰ ਅੱਖਰਾਂ ਦੇ ਨਾਲ ਆਪਣਾ ਨਾਂ ਲਿਖਵਾ ਦਿੱਤਾ। ਪਰ ਮਾਲਕ ਕਹਿਣ ਲੱਗੇ ਕਿ ਐਸੇ ਸੰਤੋਖੀ ਸਤੀ ਹਨ। ਉਹ ਕਹਿੰਦੇ, ਮਾਲਕ ਮੈਂ ਦਿੱਤਾ ਹੀ ਕੁਛ ਨਹੀਂ ਹੈ, ਤੂੰ ਤਾਂ ਅਸਲ ਸਾਨੂੰ ਦੁਨੀਆਂ 'ਚ ਸਦਾ ਲਈ ਉਦੋਂ ਤੋਂ ਦਾਨ ਦਿੰਦਾ ਆ ਰਿਹਾ ਹੈ, ਅਤੇ ਤੇਰੇ ਦਿੱਤੇ ਦਾਨ ਤਾਂ ਮੁੱਕਦੇ ਨਹੀਂ ਹਨ, ਔਰ ਆਪ ਮਾਲਕ ਬਖਸ਼ਿਸ਼ ਕਰਦੇ ਹਨ ਕਿ ਇਹ ਦਾਤਾ ਅਸੀਂ ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੇ ਖਾਹੇ। ਉਹ ਤਾਂ ਇੰਨਾ ਕੁ ਦਾਤਾ ਹੈ, ਅਸੀਂ ਭਾਵੇਂ ਹੰਭ ਜਾਈਏ, ਕਈ ਵਾਰ ਸਾਡੀ ਮੰਗਣ ਦੀ ਕੋਈ ਗਲਤੀ ਤਾਂ ਬੇਸ਼ੱਕ ਰਹਿ ਜਾਏ, ਅਸੀਂ ਮੰਗਦੇ ਵੀ ਅਗਰ ਉਹਨਾਂ ਕਹਾਂ, ਉਹ ਪਤਾ ਨਹੀਂ ਕਿੰਨੇ ਕੁ ਦਾਨ ਦੇਣਾ ਚਾਹੁੰਦਾ ਹੈ, ਉਹ ਕਿੰਨਾ ਕੁ ਦਾਤਾ ਹੈ, ਉਹ ਕਿੱਡੀ ਦਾਤ ਦੇਣਾ ਚਾਹੁੰਦਾ ਹੈ। ਅਤੇ ਇਨਸਾਨ ਮੰਗਣ ਵੇਲੇ ਕਈ ਵਾਰ ਹੈਰਾਨ ਰਹਿ ਜਾਂਦਾ ਹੈ, ਉਹਨੂੰ ਸੋਚਿਆ ਨਹੀਂ ਜਾਂਦਾ ਕਿ ਮੈਂ ਕਿੰਨਾ ਕੁ ਮੰਗਾਂ। ਤੋ ਉਹ ਦਾਤਾ ਦੇਣਾ ਬੜਾ ਕੁਛ ਚਾਹੁੰਦਾ ਹੈ। ਸਾਡਾ ਇਤਿਹਾਸ ਦੀ ਇੱਕ ਸਾਖੀ ਹੈ, ਸਾਡੇ ਇਤਿਹਾਸ ਦੀ ਘਟਨਾ ਹੈ, ਔਰ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ, ਵੇਖੋ ਗੁਰੂ ਖੁਸ਼ ਹੋ ਜਾਏ, ਦਾਤਾ ਖੁਸ਼ ਹੋ ਜਾਏ, ਆਪੇ ਦਾਨ ਦੇ ਜਾਂਦਾ, ਸਾਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਹੈ, ਐਡਾ ਦਾਤਾ ਜ਼ਿਆਦਾ ਹੈ। ਸੋ ਸ੍ਰੀ ਗੁਰੂ ਹਰਗੋਬਿੰਦਪੁਰ ਸਾਹਿਬ ਇੱਕ ਨਗਰ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ ਬਣਿਆ ਹੋਇਆ, ਔਰ ਉਸ ਥਾਂ 'ਤੇ ਮਾਲਕ ਨੇ ਦੁਸ਼ਮਣਾਂ ਦੇ ਨਾਲ ਜੰਗ ਕੀਤਾ ਹੈ। ਅਬਦੁਲ ਖਾਨ ਜਲੰਧਰ ਦੇ ਸੂਬੇ ਦੇ ਨਾਲ 15,000 ਸੈਨਾ ਦਾ ਮੁਕਾਬਲਾ ਕੀਤਾ, ਔਰ ਉੱਥੇ ਉਹਦੀ ਸੈਨਾ ਨੂੰ ਮਾਰਿਆ, ਆਪਣੇ ਥੋੜ੍ਹੇ ਕੁ ਸੂਰਮਿਆਂ ਨਾਲ ਜੰਗ ਕੀਤਾ, ਔਰ ਉਹਨਾਂ ਦੀਆਂ ਲਾਸ਼ਾਂ ਨੂੰ ਇੱਕ ਥਾਂ 'ਤੇ ਦੱਬ ਕੇ ਇੱਕ ਥੜਾ ਬਣਾਇਆ, ਦਮਦਮਾ ਸਾਹਿਬ ਦਾ ਸਥਾਨ ਬਣਾਇਆ ਹੈ, ਤਾਂ ਕਿ ਲੋਕਾਂ ਦੇ ਮਨਾਂ ਅੰਦਰੋਂ ਜਰਵਾਣਿਆਂ ਦਾ ਭੈ ਨਾਸ਼ ਕਰ ਦਿੱਤਾ ਜਾਏ, ਔਰ ਉਹ ਆਪਣੀ ਇੱਜ਼ਤ ਪੱਤ ਨਾ ਅਣਖ ਨਾ ਜੀ ਸਕਣ। ਉੱਥੇ ਮਾਲਕ ਨੇ ਦੀਵਾਨ ਸਜਾਏ ਉਸ ਜੰਗ ਤੋਂ ਬਾਅਦ, ਔਰ ਇਸ ਤਰ੍ਹਾਂ ਬੈਠੀ ਸਭਾ 'ਚ ਸਿੰਘਾਂ ਨੂੰ ਕਹਿਣ ਲੱਗੇ, ਗੁਰਸਿੱਖਾਂ ਨੂੰ, ਗੁਰਸਿੱਖੋ ਉੱਠੋ, ਕੋਈ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ, ਮੈਂ ਉਹਦੇ 'ਤੇ ਖੁਸ਼ੀ ਜ਼ਾਹਰ ਕਰਾਂਗਾ, ਔਰ ਉਹ ਸ਼ੁੱਧ ਪਾਠ ਸੁਣਾਵੇ, ਇਕਾਗਰਤਾ ਨਾਲ ਸੁਣਾਵੇ, ਜੋ ਚਾਹੇਗਾ ਮੈਂ ਦੁਨੀਆਂ ਦੀ ਜੋ ਚੀਜ਼ ਨੂੰ ਦੇ ਦਿਆਂਗਾ, ਮੈਨੂੰ ਪਾਠ ਸੁਣਾਵੇ ਕੋਈ ਨਹੀਂ। ਇਹ ਦਾਤੇ ਦੀ ਨਿਸ਼ਾਨੀ। ਕੋਈ ਦੁਨੀਆਂ ਦਾ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੁੰਡਾ ਆਹ ਕੰਮ ਕਰ ਦਿਓ, ਜੋ ਚਾਹੇ ਮੈਂ ਦੇ ਦਿਆਂਗਾ, ਕਿਉਂਕਿ ਉਹ ਵਿਚਾਰਾ ਮੰਗਤਾ ਹੈ, ਇੰਨੀ ਉਹ ਗੱਲ ਕੌਨਫੀਡੈਂਸ ਨਾਲ ਨਹੀਂ ਕਹਿ ਸਕਦਾ ਹੈ, ਉਹ ਕਿਉਂਕਿ ਪਿੱਛੇ ਰਹਿ ਜਾਏਗਾ। ਹੁਣ ਵੇਖੋ, ਪਾਠ ਵੀ ਗੁਰਸਿੱਖ ਕਰਦੇ ਹਨ, ਔਰ ਪਾਠ ਸ਼ੁੱਧ ਕਰਨਾ ਵੀ ਔਖਾ ਹੈ, ਸ਼ੁੱਧ ਵੀ ਹੋ ਜਾਂਦਾ ਪਰ ਉਹਨੂੰ ਇਕਾਗਰਤਾ ਨਾਲ ਕਰਨਾ ਹੋਰ ਵੀ ਗੱਲ ਦੂਰਦੀ ਹੈ। ਸਿੱਖ ਸੋਚਦੇ ਹਨ ਕਿ ਮਾਲਕ ਬਾਣੀ ਜ਼ਰੂਰ ਪੜ੍ਹਦੇ ਹਾਂ, ਤੁਸੀਂ ਸਾਨੂੰ ਸੰਥਿਆ ਦਿੱਤੀ ਹੈ, ਪਰ ਜਿਹੜੀ ਇਕਾਗਰਤਾ ਦੀ ਗੱਲ ਇੱਕ ਮਨ ਦੀ, ਇਹ ਬੜੀ ਔਖੀ ਹੈ। ਉਹਨਾਂ ਵਿੱਚੋਂ ਭਾਈ ਗੋਪਾਲਾ ਜੀ ਆਖਰ ਉੱਠੇ, ਉਹਨਾਂ ਆ ਕੇ ਅਰਦਾਸ ਕੀਤੀ, ਮਾਲਕ ਮੇਰੇ 'ਤੇ ਦਇਆ ਕਰੋ, ਤੁਸੀਂ ਕਿਰਪਾ ਕਰੋਗੇ ਮੈਂ ਪਾਠ ਸੁਣਾਵਾਂਗਾ, ਦਇਆ ਕਰੋ। ਉੱਥੇ ਇੱਕ ਬਾਣੀ ਦੀ ਵਿਸ਼ੇਸ਼ਤਾ ਦਰਸਾਉਣੀ ਹੈ, ਉੱਥੇ ਬਾਣੀ ਦੀ ਮਹਾਨਤਾ ਦਰਸਾਉਣੀ, ਉਹ ਬਾਣੀ ਕਿੱਡੀ ਕੁ ਮਹਾਨ ਹੈ ਗੁਰੂ ਦੀ। ਔਰ ਮਾਲਕ ਨੇ ਪਾਸ ਬੁਲਾਇਆ, ਆਪਣੇ ਸੱਜੇ ਬੰਨੇ ਉੱਚੀ ਥਾਂ 'ਤੇ ਬਿਠਾ ਲਿਆ ਹੈ, ਇਹ ਬਾਣੀ ਗਾਦਵ ਹੈ। ਔਰ ਭਾਈ ਗੋਪਾਲਾ ਜੀ ਨੇ ਅਰਦਾਸ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ। ਉਹ ਪਾਠ ਕਰ ਰਹੇ ਸਨ ਬੜੀ ਇਕਾਗਰਤਾ ਦੇ ਨਾਲ, ਔਰ ਗਰੀਬ ਨਵਾਜ ਪਾਠ ਸੁਣ ਰਹੇ ਸਨ, ਬਾਣੀ ਚੱਲ ਰਹੀ ਸੀ, ਔਰ ਗੁਰਸਿੱਖ ਇਸ ਤਰ੍ਹਾਂ ਪਾਠ ਲਗਾਤਾਰ ਕਰਦਿਆਂ ਕਰਦਿਆਂ ਆਖਰ ਸਲੋਕਾਂ 'ਤੇ ਆ ਗਿਆ, ਜਿੱਥੇ ਬਾਣੀ ਦਾ ਸਲੋਕ ਹੈ, ਪਮਨ ਗੁਰੂ ਪਾਣੀ ਪਿਤਾ। ਜਦੋਂ ਇਸ ਥਾਂ ਤੇ ਆਇਆ ਇੱਥੇ ਆ ਕੇ ਥੋੜਾ ਫਿਰਨਾ ਉੱਠ ਬੈਠਾ ਪਾਠ ਕਰਦਿਆਂ ਕਰਦਿਆਂ ਮੇਰੇ ਮਾਲਕ ਬਾਣੀ ਸੁਣਦਿਆਂ ਸੁਣਦਿਆਂ ਸੋਚ ਰਹੇ ਸੀ ਦਾਤਾ ਸੋਚ ਰਿਹਾ ਹੈ ਆਮ ਇਨਸਾਨ ਨਹੀਂ ਔਰ ਮਾਲਕ ਦਾਤਾ ਕਹਿਣ ਲੱਗੇ ਗੁਰਸਿੱਖ ਨੇ ਮੈਨੂੰ ਬਾਣੀ ਸੁਣਾਉਣੀ ਹੈ ਇਹਨੇ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਮੈਂ ਉਹਨੂੰ ਦੇਣਾ ਔਰ ਕੀ ਦਿੱਤਾ ਜਾਏ ਵੇਖੋ ਦਾਤਾ ਸੋਚਦਾ ਹੈ ਮਾਲਕ ਕਹਿਣ ਲੱਗੇ ਇਹਨੂੰ ਕਿਉਂ ਨਾ ਅੱਜ ਇਨਸਾਨ ਧਨ ਲਈ ਦੌੜਦਾ ਫਿਰਦਾ ਦੁਨੀਆਂ ਸਾਰੀ ਦਾ ਧਨ ਦਾਨ ਕਰ ਦਈ ਸਾਰੀ ਦੁਨੀਆਂ ਦਾ ਧਨ ਜਿਹੜਾ ਹੈ ਇਹਨੂੰ ਮਹਾਨ ਬਣਾ ਦਈਏ ਔਰ ਮਾਲਕ ਕਹਿਣ ਲੱਗੇ ਅਸਲ 'ਚ ਧਨ ਵੀ ਨਾਸ ਹੋ ਜਾਏਗਾ ਇਹ ਜਪਜੀ ਸਾਹਿਬ ਦੇ ਬਰਾਬਰ ਨਹੀਂ ਹੈ ਫਿਰ ਮਾਲਕ ਕਹਿਣ ਲੱਗੇ ਕਿਉਂ ਉਹਨੂੰ ਇਸ ਗੁਰਸਿੱਖ ਨੂੰ ਦੁਨੀਆਂ ਦਾ ਰਾਜਾ ਬਣਾ ਦਿੱਤਾ ਜਾਏ ਇਹਨੇ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਹੈ ਔਰ ਕਹਿਣ ਲੱਗੇ ਰਾਜ ਵੀ ਚਲਿਆ ਜਾਂਦਾ ਹੈ ਇਹ ਵੀ ਲੰਮੇ ਸਮੇਂ ਦਾ ਨਹੀਂ ਕਈ ਕੁਝ ਕਰਨ ਤੋਂ ਬਾਅਦ ਮੇਰੇ ਦਾਤਾ ਸੋਚਦਿਆਂ ਸੋਚਦਿਆਂ ਕਹਿਣ ਲੱਗੇ ਕਿਉਂ ਨਾ ਗੁਰਸਿੱਖ ਨੂੰ ਗੁਰਤਾ ਗੱਦੀ ਦੇ ਦਿੱਤੀ ਜਾਏ ਜਿਹਨੇ ਸਾਨੂੰ ਸ਼ੁੱਧ ਪਾਠ ਸੁਣਾਇਆ ਹੈ ਤੇ ਉਹਨਾਂ ਇੱਕ ਗੋਡਾ ਚੁੱਕ ਲਿਆ ਸਾਡਾ ਇਤਿਹਾਸ ਹੈ ਕਿ ਇਸ ਜਪਜੀ ਸਾਹਿਬ ਦੇ ਬਰਾਬਰ ਹੋਰ ਕੋਈ ਦਾਤ ਨਹੀਂ ਇਹ ਵੱਡੀ ਦਾਤ ਹੈ ਭਾਈ ਗੋਪਾਲਾ ਇੱਥੇ ਆ ਕੇ ਪੜ੍ਹਦਿਆਂ ਪੜ੍ਹਦਿਆਂ ਫਿਰਨਾ ਉੱਠ ਬੈਠਾ ਕਹਿਣ ਲੱਗੇ ਮਾਲਕ ਨੇ ਗੋਡਾ ਚੁੱਕਿਆ ਸ਼ਾਇਦ ਇਹ ਹੁਣ ਚਲੇ ਜਾਣਗੇ ਮੈਂ ਕੁਝ ਮੰਗਣਾ ਚਾਹੁੰਦਾ ਸੀ ਉਹਨਾਂ ਦੇ ਮਨ ਇੱਕ ਫੁਰਨਾ ਉੱਠਿਆ ਕਿ ਗੁਰੂ ਜੀ ਦੇ ਤਬੇਲੇ ਅੰਦਰ ਇੱਕ ਬਹੁਤ ਕੀਮਤੀ 125,000 ਦਾ ਘੋੜਾ ਖਲੋਤਾ ਹੈ ਮਾਲਕ ਭੋਗ ਤੋਂ ਬਾਅਦ ਉਹ ਮੈਨੂੰ ਦੇ ਦੇਣ ਔਰ ਮਾਲਕ ਗੋਡਾ ਰੱਖ ਕੇ ਮਹਿ ਗਏ ਉਹਦੇ ਫੁਰਨੇ ਨੂੰ ਤੱਕ ਕੇ ਘੋੜਾ ਸਾਹਮਣੇ ਲੈ ਆਉਂਦਾ ਗਿਆ ਔਰ ਭੋਗ ਤੋਂ ਬਾਅਦ ਮਾਲਕ ਨੇ ਆਖੇ ਭਾਈ ਗੋਪਾਲਾ ਤੁਸੀਂ ਸਾਨੂੰ ਬਾਣੀ ਸੁਣਾਈ ਹੈ ਆਹ ਘੋੜਾ ਸਾਡੇ ਸਾਹਮਣੇ ਆਇਆ ਹੈ ਜੇ ਕਿਤੇ ਸਿੱਖਾਂ ਚ ਫੁਰਨਾ ਨਾ ਥਾਉਂਦਾ ਇਹ ਗੁਰਤਾ ਤੁਹਾਨੂੰ ਬਖਸ਼ ਦੇਣੀ ਸੀ ਪਰ ਇਹ ਦਾਤ ਉਸ ਮਾਲਕ ਦੀ ਹੈ ਜਿੱਥੇ ਜਾਣੀ ਉੱਥੇ ਪਹੁੰਚਣੀ ਹੈ ਕਹਿਣ ਲੱਗੇ ਇਕੱਲਾ ਘੋੜਾ ਨਹੀਂ ਇੱਕ ਹੀਰੇ ਜਗਤ 125,000 ਦੀ ਕਰੋੜ ਦੀ ਕਾਠੀ ਵੀ ਨਾਲ ਪਾ ਦਿੱਤੀ ਜਾਏ ਗੁਰਸਿੱਖਾਂ ਤੇਰੀਆਂ ਕੁਲਾਂ ਉਧਰ ਜਾਣਗੀਆਂ ਮੈਂ ਤੇਰੇ 'ਤੇ ਖੁਸ਼ ਹੋ ਗਿਆ ਹਾਂ ਭਾਵੇਂ ਕਿ ਫੁਰਨਾ ਵੀ ਉੱਠਿਆ ਹੈ ਸੋ ਉਹ ਦਾਤੇ ਨੂੰ ਕਿਤੇ ਆਪਣੇ ਲੋਭ ਤੋਂ ਕੀਨੇ ਨੀਤ ਸਕਲ ਮਨੋਰਥ ਮੁਕਤ ਪੜ੍ਹ ਦੇਤ ਕਹਿਣ ਲੱਗੇ ਤੁਸੀਂ ਦੁਨੀਆਂ ਦੇ ਬੰਦਿਆਂ ਦੇ ਦਾਤਿਆਂ ਮਗਰ ਤੁਰੇ ਫਿਰਦੇ ਹੋ ਮੰਗਤਿਆਂ ਮਗਰ ਤੁਹਾਨੂੰ ਕਈ ਤਰ੍ਹਾਂ ਦੀਆਂ ਮਨੋਸੀਆਂ ਧਾਰਨ ਪੈਂਦੀਆਂ ਕਰਨੀਆਂ ਪੈਂਦੀਆਂ ਹਨ ਉਹ ਮੰਗਤੇ ਤੁਹਾਡਾ ਤੁਹਾਨੂੰ ਮਗਰ ਫਿਰਨਾ ਪੈਂਦਾ ਤੁਹਾਡੀ ਗੱਲ ਕੋਈ ਨਹੀਂ ਪੁੱਛਦਾ ਤੁਸੀਂ ਦਾਤੇ ਦੋ ਤਾਂ ਸਾਹਮਣੇ ਦਾਤਾਂ ਲੈ ਕੇ ਖਲੋਤਾ ਹੈ ਕਿਸੇ ਮੰਗਤੇ ਕੋਲ ਜਾਣ ਦੀ ਕੀ ਲੋੜ ਹੈ ਔਰ ਮਾਲਕ ਕਹਿਣ ਲੱਗੇ ਮੈਂ ਤੇਰੇ ਤੋਂ ਨਿਹਾਲ ਹੋਇਆ ਹਾਂ ਔਰ ਗਰੀਬ ਨਿਵਾਸ ਜੀ ਕਹਿਣ ਲੱਗੇ ਅਸਲ 'ਚ ਮਾਲਕ ਦਾਤਾ ਹੈ ਉਹ ਜੋ ਚਾਹੇ ਦੇ ਸਕਦਾ ਆਦੇਸ਼ ਕੁਛ ਨਹੀਂ ਹੈ ਵੀ ਅਸੀਂ ਗੁਰੂ ਕੋਲ ਆਏ ਕਈ ਵਾਰ ਇਨਸਾਨ ਗੁਰੂ ਚਰਨਾਂ 'ਚ ਆਉਂਦਾ ਹੈ ਔਰ ਉਹ ਅਰਦਾਸ ਕਰਦਾ ਹੈ ਔਰ ਕਈਆਂ ਕੋਲ ਸੁਣਿਆ ਗਿਆ ਕਿ ਮੈਂ ਅਰਦਾਸ ਕੀਤੀ ਮੇਰੀ ਪੂਰੀ ਨਹੀਂ ਹੋਈ ਮੈਂ ਲੱਖਾਂ ਦੇ ਦਾਤੇ ਤੋਂ ਚਲੇ ਗਏ ਕਈ ਨੇ ਲੱਖਾਂ ਦੇ ਦਾਤੇ ਵੀ ਬਣਾਏ ਅੱਜ ਕੱਲ੍ਹ ਮੈਂ ਹੈਰਾਨ ਨਾ ਵੀ ਲੱਖਾਂ ਦਾ ਦਾਤਾ ਮਾਰਕ ਤੋਂ ਬਿਨਾਂ ਕਿਹੜਾ ਆ ਗਿਆ ਜਿਹੜਾ ਹੈ ਕਿਹੜਾ ਕਰੋੜਾਂ ਦਾ ਦਾਤਾ ਆ ਗਿਆ ਔਰ ਗਰੀਬ ਨਿਵਾਜ ਕਹਿਣ ਲੱਗੇ ਤੁਮ ਦਾਤੇ ਠਾਕੁਰ ਪੁੱਤ ਪਾਲਕ ਫਿਰ ਉਹ ਦਾਤਾ ਕੈਸਾ ਹੈ ਵੇਖੋ ਆਮ ਦਾਤਾ ਹੈ ਜਿਹਦੇ ਨਾਲ ਤੁਹਾਡੀ ਮਿੱਤਰਤਾ ਹੈ ਉਹਨੂੰ ਹੀ ਬੰਦਾ ਨਾਮ ਦੇਵੇਗਾ ਉਹਦੀ ਗੱਲ ਕਰੇਗਾ ਉਹਦੇ ਕੰਮ ਕਰੇਗਾ ਜੇ ਦੇਖੇ ਮੇਰਾ ਵਿਰੋਧੀ ਹੈ ਮੇਰੇ ਪੱਖ ਦਾ ਨਹੀਂ ਹੈ ਉਹਦੀ ਗੱਲ ਨਹੀਂ ਸੁਣੂਗਾ ਪਰ ਮਾਲਕ ਕਹਿਣ ਲੱਗੇ ਉਹ ਦਾਤਾ ਕੈਸਾ ਹੈ ਦੇਖਣ ਦੇਖਤ ਹੈ ਪਰ ਦੇਤ ਨਾ ਹਾਰ ਉਹ ਸਾਡੇ ਦੋਸ਼ ਵੀ ਦੇਖਦਾ ਹੈ ਪਰ ਸਾਨੂੰ ਦਾਤ ਦੇਣੋਂ ਕਦੇ ਨਾ ਨਹੀਂ ਕਰਨਾ ਹੈ ਅਸੀਂ ਉਹਦਾ ਜਾਪ ਕਰੀਏ ਨਾ ਕਰੀਏ ਉਹਦੇ ਦਰ ਤੋਂ ਆਈਏ ਨਾ ਆਈਏ ਪਰ ਸਾਨੂੰ ਰਿਜਕ ਜ਼ਰੂਰ ਦਿੰਦਾ ਹੈ ਉਹ ਐਸਾ ਦਾਤਾ ਹੈ ਔਰ ਪ੍ਰਾਪਤਨ ਇੱਕ ਗੱਲ ਆਉਂਦੀ ਹੈ ਇਤਿਹਾਸ ਅੰਦਰ ਮੁਸਲਮਾਨੀ ਸੋ ਤਵਾ ਰੇਖਾ ਅੰਦਰ ਕਿਉਂਕਿ ਇਬਰਾਹੀਮ ਦਾ ਨਾਮ ਕੋਹਿਆ ਹੈ ਪੈਗੰਬਰ ਹੈ ਔਰ ਉਹਨੇ ਇੱਕ ਮਨ ਅੰਦਰ एक धारणा बना ली कि मैं दो तीन चार जाने दान दे के फिर कुछ सकूंगा, मैं कुछ सकना चाहता हाँ। और उस पैगंबर ने एक गल का अपना प्रोग्राम बनाई रखा, जिवें कई गुरमुख होंगे हैं कि मैं इन्ना कुछ दे के फिर आ दान करके फिर मैं रोटी खावगा, फिर मैं मन में मेरे खुशी होगी। और कहिंदे देव ने इन्ना दो तीन दिन तो कोई उहदे दर ते ना आया, हुण उहने रोटी भी खानी है दान करना है। जेकर आखिर तीजे एक दिन एक बुजुर्ग आदमी उहदे ग्रह अंदर प्रवेश कर गया, उहदे पास आया, उहने उहदे पासों प्रसादा मंगिया और उहने प्रसादे तो बाद पुछण तो बाद पैगंबर आखदा कि तू कभी अल्लाह की बंदगी की है, वो नमाज पढ़ी है। वो कहन लगा किहड़े अल्लाह की गल करदे हो, मैं किहड़े किसी खुदा अल्लाह नूं नहीं जानदा, मैनूं रोटी चाहीदी है। वो बंदा नास्तक होएगा। और उन्हें मंदा चंगा भी बोलिया, उसने धक्के मार के बाहर कर दिता। कह लगा तेरे लिए मेरे घर में प्रसादा ने, तो वो बनगी नहीं करता है, नाम नहीं जपता है। वो तुरिया जाता कह रहा सी, कह लगा मैनी इउं जापदा तू खुदा तो भी गया गुजरिया है, उन्हें तो कभी इस तरह नहीं किया है। वो फिर भी रोटी दे दिंदा सी, पर तू मैनू धक्के मार के बाहर कर दिता है, तू कोई वड्डा उहदे नाल है। कहन लगे रात को अपनी नमाज च बैठन लगा, अपनी सुरत च बैठन लगा, सुरत ना जुड़े। और आवाज आई कि वेख पैगंबर तेरी ड्यूटी सी रोटी देन दी, तेरा कर्म से रिजक देन दा, जे कर्म नहीं सी देखने। कहन लगे इंसान अज तक भुखा नहीं रहा, पर तेरे दर तो मर गया है, तू दाते होने का दावा किवें कर लवेंगा। वो कहन लगे तू खुदा गाला कढ़दा है, मंदा बोलता। कहन लगे जन्म तो ही कढ़दा आ रहा है, तो हमें भुखा मार देंगे फिर आदमी जिहड़ा है। कई बार असीं भुलेखा खा लैंदे हाँ। अज दा एक सवाल उठता है, कई तंग आए उहदे कोल बहुत कुछ हुंदा है, वह आखदे वेखो जी असीं रोज गुरु रामदास दे दर ते आउंदे हाँ, असीं उहदा पाठ करदे, फलाना बंदा शराबी कबाबी है, वह कदी इस बन्ने नहीं आया, वो कर्म यहोजे वो तो इन्ना धन दौलत है, आनंद ला रहा है, भुलेखा इतों खा जाने, कोई दाता है तो कर्म अनुसार दात दे रहा है। और हिसाब तो वो आप करेगा, पर यह पक्ष लैके गुरु तो टुटन की लोड़ नहीं है, वो दान दिंदा है। सो जान को देत अजान को देत, जमीन को देत जमान को दह है, आए को डोलत है तुमरी सुध श्री पदमा पतले है, वो सारे ने जान दिंदा है। और वो दाता है, और मालक कह लगे इतों तक ऐसे ही दाता नहीं है, तुद सब नो दान दिता, खंडी वरपंडी पताली पुरी सब लोई, तुद अगे मंगल नो हथ जोर खली सब होई। सारे मंगते हैं, और केवल सानू दान नहीं, मनुख नो दात नहीं। कह मालक कह लगे 84 लख जोना ने पैदा कर दती हैं, 84 लख जोन अपाए, रिजक दिया सब हूं को तबक, उदों दा ही दे दिता है, उन्हें प्रबंध ऐसा बना दिता है। और गुरु अर्जन देव महाराज जी मेरे मालक एक होर दात बख्शिश करते, आप सोदर रहना सब का पार सुनते हो करते हो। और गरीब नवाज कहन लगे कई बार इंसान सोचता है कि मैं मेहनत की है, मैं थाना काम किया, मैनू दात मिल गई है, मैं दाता हाँ। और मालक कहन लगे देखो सैल पत्थर में जंत उपाय, ताका रिजक आगे कर तरिया, मेरे माधो जी सतसंगत मिले सुतरे। तो महाराज जी कह लगे पत्थर है, और भगत धन्ना जी ने भी अपनी बाणी अंदर पाखण कीट गुप्त हो रहता ताचो मार्ग ना ही, कह धन्ना पूर्ण ताहू को मत रे जी डरा है। वेखो भगत धन्ना जी एक जिमीदारे विचों भगत बने, ਉਹ ਕਹਿਣ ਲੱਗੇ ਜੀ ਤੂੰ ਡਰਦਾ ਫਿਰਦਾ, ਮੈਂ ਭੁੱਖਾ ਨਾ ਮਰ ਜਾਣਾ, ਜੇ ਮੈਂ ਗੁਰੂ ਕੋ ਆ ਗਿਆ ਲੰਮਾ ਸਮਾਂ ਬੰਦਗੀ ਕੀਤੀ ਮੇਰਾ ਤਨ ਪਿੱਛੇ ਨਾ ਰਹਿ ਜਾਏ। ਕਈ ਵਾਰ ਇਨਸਾਨ ਸੋਚਦਾ ਹੈ ਮੇਰੇ ਕੋਲ ਸਮਾਂ ਇੰਨਾ ਨਹੀਂ ਹੈ, ਮੇਰੇ ਕੋਲ ਮੈਂ ਬਿਜੀ ਇੰਨਾ ਜ਼ਿਆਦਾ ਹਾਂ। ਔਰ ਮਾਲਕ ਕਹਿਣ ਲੱਗੇ ਉਹ ਪੱਥਰ ਵਿੱਚ ਪੈਦਾ ਕੀਤੇ ਜੀਵ ਨੂੰ ਨਹੀਂ ਦਾਨ ਦਿੰਦਾ ਹੈ। ਔਰ ਮਹਾਰਾਜ ਜੀ ਭਗਤ ਜੀ ਕਹਿਣ ਲੱਗੇ ਉਹਦੇ ਅੰਦਰ ਕੋਈ ਵੀ ਰਸਤਾ ਨਹੀਂ ਹੈ, ਉਹਦੇ ਅੰਦਰ ਰਸਤਾ ਕੋਈ ਨਹੀਂ ਕਿਸੇ ਬੰਨੇ, ਔਰ ਉੱਥੇ ਵੀ ਉਹਦਾ ਰਿਜ਼ਕ ਉਹਨੇ ਪੈਦਾ ਕਰ ਦਿੱਤਾ ਹੈ। ਆਹ ਧਾਰੀਵਾਲ ਦੀ ਵੱਡੀ ਨਹਿਰ ਜਦੋਂ ਪੁੱਟ ਰਹੇ ਸਨ ਮਜ਼ਦੂਰ ਵੱਡੀ ਬਾਣੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹ ਜਥੇ ਨਾਲ ਸਿੰਘਾਂ ਨਾਲ ਤੁਰੇ ਜਾ ਰਹੇ ਸੀ, ਔਰ ਕਹਿਣ ਲੱਗੇ ਜਦੋਂ ਨਹਿਰ ਪੁੱਟੀ ਜਾ ਰਹੀ ਸੀ ਮਜ਼ਦੂਰ ਇਕੱਠੇ ਹੋਏ ਪਏ ਸਨ ਉੱਥੇ ਕਿ ਕੀ ਹੋਇਆ ਹੈ। ਔਰ ਇੱਕ ਸਿੰਘ ਨੇ ਆਖਿਆ ਮਹਾਂਪੁਰਸ਼ੋ, ਉਹ ਭੱਜ ਕੇ ਵੇਖ ਕੇ ਕਹਿਣ ਲੱਗਾ ਇੱਕ ਪੱਥਰ ਹੈ ਉਹਨੂੰ ਚੀਰਦਿਆਂ ਕੀੜਾ ਨਿਕਲਿਆ ਹੈ, ਉਹਦੇ ਲਾਗੇ ਕੋਈ ਸੱਕਰ ਪਈ ਹੋਈ ਹੈ, ਕੀੜਾ ਨਿਕਲਿਆ ਚੀਰਦਿਆਂ, ਉੱਥੋਂ ਕਿੱਥੋਂ ਆ ਗਿਆ, ਕਿਸੇ ਇਨਸਾਨ ਨੇ ਨਹੀਂ ਰੱਖਿਆ। ਔਰ ਮਹਾਂਪੁਰਸ਼ਾਂ ਨੇ ਉਹਨੂੰ ਦੇਖਿਆ, ਉਹਨਾਂ ਦੇ ਹੱਥ ਜੜ ਕੇ ਆਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੇਰੀ ਬਾਣੀ ਸੱਚੀ ਹੈ, ਅਸਲ ਤੂੰ ਦਾਤਾ ਹੈ, ਤੂੰ ਪੱਥਰਾਂ ਵਿੱਚ ਵੀ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਰੇ ਆਗੇ ਕਰ ਤਰਿਆ, ਤੂੰ ਉੱਥੇ ਜੀਵ ਪੈਦਾ ਕਰਕੇ ਵੀ ਉਹਦਾ ਰਿਜ਼ਕ ਰੱਖਦਾ ਹੈ। ਅਤੇ ਕਹਿਣ ਲੱਗੇ ਇਨਸਾਨ ਸਾਰਾ ਕੁਝ ਬੋਲਦਾ ਹੈ ਤੁਰਦਾ ਫਿਰ ਵੀ ਫਿਕਰਮੰਦ ਹੋ ਜਾਂਦਾ ਹੈ ਵੀ ਪਤਾ ਨਹੀਂ ਮੈਨੂੰ ਰੋਟੀ ਕੋ ਦੇਵੇ ਕਿ ਨਾ ਦੇਵੇ। ਆ ਵੇਖੋ ਕੁੰਜਾਂ ਹਨ ਹੋਰ ਵੀ ਮਹਾਰਾਜ ਨੇ ਉਸ ਬਾਣੀ ਚ ਕਿਹਾ ਉਡੇ ਊਡ ਆ ਗਿਆ ਸਹਿ ਕੋ ਸਹਿ ਤਿਸ ਪਾਤਸ਼ਾਹ ਬਚਰੇ ਸ਼ਰਿਆ, ਤਿੰਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਨਹੀਂ ਸਿਮਰਨ ਕਰਿਆ। ਇੱਕ ਕੂੰਜ ਵੀ ਮਹਾਰਾਜ ਜੀ ਕਹਿਣ ਲੱਗੇ ਇਨਸਾਨ ਤੇਰੇ ਨੂੰ ਵਧੀਆ ਹੈ ਔਰ ਤੇਰਾ ਇੰਨਾ ਧਿਆਨ ਨਹੀਂ ਹੈ। ਕਹਿਣ ਲੱਗੇ ਕੂੰਜ ਆਪਣੇ ਬੱਚੇ ਸਾਰੇ ਬੋਰੀਆ ਠੰਡੇ ਇਲਾਕੇ 'ਚ ਛੱਡ ਕੇ ਇੱਧਰ ਮੈਦਾਨ 'ਚ ਆ ਜਾਂਦੀ ਹੈ ਠੰਡ ਦੇ ਦਿਨਾਂ 'ਚ। ਔਰ ਮਹਾਰਾਜ ਜੀ ਕਹਿਣ ਉਸ ਕੂੰਜ ਨੂੰ ਕੌਣ ਦਾਨ ਦਿੰਦਾ ਹੈ, ਉਹਦੇ ਬੱਚੇ ਪਿੱਛੇ ਰਹਿ ਜਾਂਦੇ ਹੈ, ਇੰਨਾ ਚਿਰ ਬੱਚਿਆਂ ਨੂੰ ਕੌਣ ਦਾਨ ਦਿੰਦਾ ਹੈ, ਉਹਨਾਂ ਨੂੰ ਕੌਣ ਚੋਗਾ ਦਿੰਦਾ ਹੈ, ਕੌਣ ਖਿਡਾਉਂਦਾ ਹੈ। ਕਹਿਣ ਲੱਗੋ ਜੀ ਕੂੰਜ ਦੇ ਧਿਆਨ ਅੰਦਰ ਇੱਕ ਐਸੀ ਸ਼ਕਤੀ ਹੈ, ਉਹ ਕਬੀਰ ਚੁਗੇ ਚਿਤਾਰੇ ਭੀ ਚੁਗੇ ਚੁਗ ਚੁਗ ਚਿਤਾਰੇ, ਉਹ ਚੁਗਦਿਆਂ ਉਹਨਾਂ ਬੱਚਿਆਂ ਨੂੰ ਉਹਦੇ ਕੂੰਜ ਦੇ ਧਿਆਨ ਵਿੱਚ ਇਹਨਾਂ ਸ਼ਕਤੀ ਹੈ। ਇਸੇ ਤਰ੍ਹਾਂ ਕਹਿਣ ਲੱਗੇ ਵੇਖੋ ਕਸੂ ਕਰਨਾ ਜਿਹੜਾ ਹੈ ਉਹ ਪਾਣੀ 'ਚ ਰਹਿੰਦਾ ਹੈ, ਆਪਣੇ ਆਂਡੇ ਬਰੇਤੀ 'ਤੇ ਦੇ ਜਾਂਦਾ ਹੈ, ਅਤੇ ਫਿਰ ਉਹਨਾਂ ਬੱਚਿਆਂ 'ਚੋਂ ਆਪੇ ਜੀਵ ਬਣ ਕੇ ਉੱਥੇ ਚਲੇ ਜਾਂਦੇ ਹਨ, ਉਹਦੇ ਨਾਲ ਰਲ ਜਾਂਦੇ ਹਨ। ਫਿਰ ਕਹਿਣ ਲੱਗੇ ਉਹਨਾਂ ਨੂੰ ਕੌਣ ਪਾਲਦਾ ਹੈ, ਔਰ ਕਹਿਣ ਵਾਲਾ ਆਖੇਗਾ ਧਿਆਨ ਵਿੱਚ ਆ ਗਿਆ ਫਲਾਣਾ ਆ ਗਿਆ, ਕਹਿਣ ਵਾਲਾ ਇਹਦਾ ਤਰਕ ਕਰ ਲੈਂਦਾ ਹੈ ਵੀ ਕੂੰਜ ਦੇ ਧਿਆਨ ਨਾਲ ਦਾਣੇ ਚਲੇ ਗਏ, ਕਸੂ ਆਂਡਾ ਧਿਆਨ ਭਾਰਤ ਕਰ ਪ੍ਰਪੱਕ ਨਦੀ ਵਿੱਚ ਆਉਣਾ, ਭਾਈ ਗੁਰਦਾਸ ਜੀ ਦਾ ਵਰਣਨ ਹੈ। ਔਰ ਕਸੂ ਨੇ ਧਿਆਨ ਨਾ ਪੈਦਾ ਕਰ ਲਿਆ, ਪਰ ਭਗਤ ਜੀ ਧੰਨਾ ਜੀ ਆਖਿਰ 'ਤੇ ਇਹਦਾ ਉੱਤਰ ਦਿੰਦੇ, ਕਹਿਣ ਲੱਗੇ ਗੁਰਮੁਖੋ ਉਹ ਪੱਥਰ 'ਚ ਪੈਦੇ ਜੀਵ ਨੇ ਕਿਹਦਾ ਧਿਆਨ ਧਰਿਆ, ਉੱਥੇ ਵੀ ਮਾਲਕ ਨੇ ਰਿਜ਼ਕ ਪੈਦਾ ਕਰ ਦਿੱਤਾ, ਉਹ ਦਾਤਾ ਐਸਾ ਹੈ, ਉਹ ਦਾਤਾ ਏਡਾ ਕੁ ਦਾਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਲਗੀਆਂ ਵਾਲੇ ਪਿਤਾ, ਔਰ ਉਹਨਾਂ ਨੇ ਖਾਲਸਾ ਪੰਥ ਸਾਜਿਆ, ਔਰ ਸਾਜ ਕੇ ਮਾਲਕ ਨੇ ਪੰਜਾਂ ਪਿਆਰਿਆਂ ਦੇ ਸੀਸ ਲਏ, ਫਿਰ ਜੀਵਨ ਦਿੱਤਾ, ਉਹਨਾਂ ਨੂੰ ਅੰਮ੍ਰਿਤ ਛਕਾਇਆ, ਸਿੰਘ ਬਣਾ ਦਿੱਤਾ, ਔਰ ਸਿੰਘ ਬਣਾਉਣ ਤੋਂ ਬਾਅਦ ਮੇਰੇ ਦਾਤਾ ਹੱਥ ਜੋੜ ਕੇ ਦਾਤਾ ਵੀ ਉਹਨਾਂ ਅੱਗੇ ਖਲੋ ਗਿਆ, ਵੇਖੋ ਦਾਤਾ ਹੈ, ਉਹਨੇ ਤਾਂ ਸਿੱਖਾਂ ਨੂੰ ਵੀ ਮਹਾਨ ਦਾਤਾ ਬਣਾ ਦਿੱਤਾ, ਕਿਹਾ ਕਿ ਮੇਰਾ ਖਾਲਸਾ ਦਾਤਾ ਹੈ, ਇਹ ਮੇਰਾ ਖਾਲਸਾ ਗੁਰੂ ਹੈ, ਜਿਹਦੇ 'ਤੇ ਗੁਰੂ ਹੱਥ ਰੱਖਦੇ ਉਹ ਵੀ ਦਾਤਾ ਹੋ ਜਾਂਦਾ ਹੈ। ਔਰ ਜਿਹੜੇ ਕਦੀ ਡਰਦੇ ਫਿਰਦੇ ਸਨ ਉਹ ਸਵਾ ਸਵਾ ਲੱਖ ਨਾਲ ਲੜਨਾ ਸ਼ੁਰੂ ਕਰ ਦਿੰਦੇ, ਜੀਵਨ ਮਾਲਕ ਬਖਸ਼ਿਸ਼ ਕਰਦੇ ਹਨ। ਔਰ ਮਾਲਕ ਵੀਰ ਹਾਸਲ ਹੋ ਕੇ ਕਹਿਣ ਲੱਗੇ ਦਇਆ ਸਿੰਘਾਂ ਮੈਨੂੰ ਵੀ ਅੰਮ੍ਰਿਤ ਛਕਾ ਦਿਓ, ਕਹਿਣ ਲੱਗੇ ਮਾਲਕ ਤੁਸੀਂ ਦਾਤੇ ਸੀ, ਅਸੀਂ ਤਾਂ ਮੰਗਤਿਆਂ ਵਰਗੇ, ਤੁਸੀਂ ਕਿਹੋ ਜਿਹਾ ਜੀਵਨ ਸਾਨੂੰ ਦੇ ਦਿੱਤਾ, और गुरु भी साढ़े अगे दात मंग रहे कह लगे ने दया सिंह मालक का निजम ही एवं है मैं तुहानू सिंह बना सकता पर मैं अपने आप गोबिंद राय तो गोबिंद सिंह नहीं बन सकता हूँ ये वड्याई भी दाते दी है कभी दुनिया के किसी रहिंदे ने होर ने मान नहीं ऐसा दिता किसी नू ये दाता ही दे सकता है और कह लगे प्यार चाया ने आख्या दाता तुसी साडा शीस लिया धर तो वखरिया करके दात दिती है तुसी की बख्शिश करोगे कह लगे मेरा सिर भी हाजिर है प्यारे दया सिंह मैं अमृत छका दो मेरा शीस भी लै लो कह लगे मालिक इस तरह नहीं फर्क फिर रह जाएगा तुसी गुरु दाता हो असी सिख हाँ तो बराबरता हो जाएगी वध की दोगे कह लगे मैं अमृत छका दो मैं सारा सरबंश ही दान कर दूंगा ये दाता है क्या ही नहीं है कह लगे अमृत छकाओ मैं पहला ही पिता वार दिता है मैं समय समय सारा अपना परिवार वार देंगा तो जेड़ा भी ऐसे दाते तो टुट जाए सो सतगुरु दाता छड़ के मंगतिया नू मंगने जाए कोई मंगते को तुरिया फिरे किसी कबर ते जाके बह जाए किसी भुखे नंगे को चलिया जाए दसो उतों की मिलेगा नमोशी तो मिलेगी ना फिर मालिक आखेगा जा को ठाकर उच्चा होई सो जन पर कर जात ना सोहे महाराज जी कहिंदे जिहदा दाता एडा वड्डा है वह किसी मंगते पराए घर च मंगदा फिरे वह शोभा नहीं पाएगा और गरीब नवाज जी कहन लगे वह दाता एडा वड्डा है और दुनिया के किसी भी कौम ने इस बन्ने जिहड़ा आ गया जिहड़ा इस दाते दे दर ते आ गया वह महान हो जाता है वह लालचा तो उच्चा उठ जाता उन्हें दुनिया की कोई भी दात गुरु तो तोड़ नहीं सकती है मैं एक पुस्तक पढ़ रहा सी सो डॉक्टर सूर सिंह अलग दी उन्हें एक वर्णन किया है एक अमरीकन यहूदी लड़का जड़ा है वो सिखी तो प्रेरित होकर प्रचार तो गुरु मेहर सिंह बन गए वेखो यहूदी अपना धर्म नहीं त्यागता ना वो धर्म च किसी नूं आउण दिंदे वैसे कोई आए किसी के धर्म नूं ग्रहण नहीं करते और गुरु मेहर सिंह बन गया और अपने परिवार का अकलौता बेटा अरबां पति मां प्यो हैं अज आप सोचते हैं कि अरबां पति आदमी है तो वह बंदे बिगड़ जाते उन्होंने जेडे बेटे माया पक्ष लग के होर बने भी सहूलत बड़ी ज्यादा है और मां प्यो दुखी हुआ साडा अकलौता बेटा साडा धर्म त्याग गया है उन्हें बड़ा प्रेरिया पुत्र वेख तू साढ़े धर्म च आ जा वापस आ जा नहीं तो असं तेन बदखल कर देंगे बड़ा कुछ किया वो कह लगे मैनू जो मिलया है ताड़ी माया तो नहीं मिलना है वेखो अंदर की दात है उन्होंने की मिलया बाणी चो कई कहिंदे तैनू गुरु को की मिलया है ये अंदर का आनंद है जिन्हों मिल जाता है और भाई मनी सिंह नू जलाद पुछदा तैनू बंद बंद कटवा के की मिलया है यो ही है ना भी तैनू सिखी चो की दुख मिले है कह लगे जलादा तैनू नहीं पता जिन्हें मैनू जो मैनू मिल रहा है मैं बंद बंद कटवा के वेखो गुरु गोबिंद सिंह की खुशी ला रहा हाँ मैं शहीद हो रहा हाँ कह लगे शायद मैं इस तरह दुनिया तो चले जाता दात मैनू ना मिलती वो कह लगे तैनू तो दुख लगता कह लगे पता नहीं लगेगा जे तू मेरी थान बैठा फिर ये आनंद का पता लगता है सो ये गूंगे की मिठाई है उन्हें बड़े यतन किए उन्हें अपने एक वकील ने नाल सलाह की वो कह लगे साडा बेटा धर्म त्याग गया है की किया जे कह लगे चौथा हिस्सा अपनी जायदाद प्रॉपर्टी दान कर दो एक पत्रका लिखो जे बेटा तू वापस ना आया असी सारी जायदाद दे देंगे और तैनू और भुख नंग गरीबी च दिन कटने पै सकते घरों त्याग देवे बाहर कर देंगे और कह लगे जो पत्रका गई वो उदन बेटा घर आया ने फोन किया मैं आ रहा हाँ वो खुश हो के शायद वकील की गल बन गई है उन्हें आके शुकराना किया अपने माँ प्यो का माता पिता मैं तुहाडा शुक्रिया अदा करता हाँ तुसी अज तक प्यो दादे की जायदाद चो 2% भी माया दान नहीं की कदें ਜਿੰਨੀ ਮਾਇਆ ਜੋੜੀ ਉਹਨੇ ਦਾਨ ਨਹੀਂ ਕੀਤਾ ਕਦੇ ਵੀ ਤੁਸਾਂ ਨੇ। ਕਹਿਣ ਲੱਗੇ ਮੇਰੇ ਕਲਗੀਆਂ ਵਾਲੇ ਪਿਤਾ ਦੀ ਬਖਸ਼ਿਸ਼ ਹੈ ਵੀ ਘੱਟੋ ਘੱਟ ਚੌਥਾ ਹਿੱਸਾ ਦਾਨ ਤਾਂ ਕੀਤਾ ਹੀ ਹੈ ਨਾ। ਉਹ ਕਹਿਣ ਲੱਗੇ ਤੁਸੀਂ ਸਾਰੀ ਜਾਇਦਾਦ ਕਰ ਦਿਓ ਮੈਂ ਤਾਂ ਵੀ ਖੁਸ਼ ਹੋ ਜਾਵਾਂਗਾ। ਕਹਿਣ ਲੱਗਾ ਮੈਂ ਫਲਾਣੀ ਥਾਂ 'ਤੇ ਜਗ੍ਹਾ 'ਤੇ ਅੱਜ ਸ੍ਰੀ ਅਖੰਡਪੁਰ ਸਾਹਿਬ ਦੀ ਆਰੰਭਤਾ ਕਰਵਾਉਣੀ ਡੇਟ ਲੈ ਕੇ ਆਇਆ, ਤੁਸੀਂ ਫਲਾਣੇ ਦਿਨ ਭੋਗ ਪੈਣਾ ਉੱਥੇ ਆਓ। ਕਹਿਣਗੇ ਕਾਹਦਾ ਪਾਠ ਹੈ? ਕਹਿਣ ਲੱਗੇ ਮੈਂ ਸ਼ੁਕਰੀਆ ਅਦਾ ਕਰਨ ਆਇਆ ਹਾਂ ਮਾਲਕ ਦਾ ਕਿ ਦਾਤਾ ਮੈਂ ਤੇਰਾ ਸਿੰਘ ਬਣਿਆ ਤਾਂ ਮੇਰੇ ਮਾਂ ਪਿਓ ਦਾਨੀ ਬਣੇ ਹਨ। ਉਹ ਕਹਿ ਉਹਨਾਂ ਨੇ ਵੇਖਿਆ ਅਸੀਂ ਤਾਂ ਲਿਆਉਣਾ ਚਾਹੁੰਦੇ ਸੀ, ਹੋਰ ਵੀ ਉੱਥੋਂ ਨਿਕਲ ਗਿਆ। ਉਸ ਸਮੇਂ ਤੋਂ ਭੋਗ 'ਤੇ ਪਹੁੰਚੇ। ਕਹਿਣ ਲੱਗੇ ਅਖੰਡਪੁਰ ਸਾਹਿਬ ਦਾ ਭੋਗ ਪਾਇਆ ਗਿਆ, ਅਰਦਾਸ ਹੋਈ ਉਸ ਬੱਚੇ ਦੇ ਨਾਂ ਦੀ। ਉਹਦਾ ਮਾਂ ਪਿਓ ਖਲੋ ਗਿਆ ਸੰਗਤ ਵਿੱਚ। ਕਹਿਣ ਲੱਗੇ ਸਾਧ ਸੰਗਤ ਇਹ ਸਿੱਖੀ ਕੈਸੀ ਚੀਜ਼ ਹੈ, ਇਹ ਗੁਰਬਾਣੀ ਕੈਸੀ ਹੈ ਜਿਸ ਨੇ ਮੇਰੇ ਬੇਟੇ ਨੂੰ ਇੰਨਾ ਉੱਚਾ ਜੀਵਨ ਦੇ ਦਿੱਤਾ, ਨਿਰਮੋਹ ਹੋ ਗਿਆ, ਮਾਇਆ ਤੋਂ ਉੱਚਾ ਚਲਿਆ ਗਿਆ, ਐਸਾ ਜੀਵਨ ਹੈ। ਕਹਿਣ ਲੱਗੇ ਅਸੀਂ ਫਿਰ ਇਸ ਜੀਵਨ 'ਚੋਂ ਕੀ ਲੈਣਾ, ਸਾਨੂੰ ਵੀ ਸਿੰਘ ਬਣਾ ਲਓ ਉਹਦੇ ਨਾਲ, ਇਹ ਅਸੀਂ ਵੀ ਸਿੱਖੀ 'ਚ ਆ ਜਾਂਦੇ ਹਾਂ। ਅੱਜ ਲੋਕ, ਅੱਜ ਨੌਜਵਾਨ ਇਸ ਬੰਨੇ ਦੂਰ ਜਾ ਰਹੇ ਹੈ। ਇਹ ਸਿੱਖੀ ਐਡੀ ਮਹਾਨ ਹੈ ਕਿਉਂਕਿ ਦਾਤਾ ਐਡਾ ਵੱਡਾ ਮਹਾਨ ਹੈ, ਜਿਹਨੂੰ ਇਹ ਦਾਤ ਮਿਲ ਗਈ ਉਹ ਉੱਚਾ ਹੋ ਜਾਂਦਾ ਹੈ। ਔਰ ਮਾਲਕ ਫਿਰ ਆਖਰ ਬਖਸ਼ਿਸ਼ ਕਰਦੇ ਦਾਤਾ ਜੀ, ਉਹਨਾਂ ਤਾਂ ਹੀ ਆਖਿਆ ਵੀ ਕਿਤੇ ਸਿੱਖਾਂ ਤੋਂ ਮੰਗਤਿਆਂ ਕੋਲ ਨਾ ਚਲਿਆ ਜਾਏ। ਮਾਲਕ ਕਹਿੰਦੇ ਤੁਸੀਂ ਦਾਤੇ ਹੋ ਮਾਲਕ, ਠਾਕੁਰ ਤੁਸੀਂ ਸਾਡੇ ਮਾਲਕ ਹੋ, ਪੈਦਾ ਕਰਨ ਵਾਲੇ ਹੋ, ਲੈਦਾ ਕਰਨ ਵਾਲੇ ਹੋ, ਪਾਲਣਾ ਕਰਨ ਵਾਲੇ ਹੋ, ਤੁਸੀਂ ਸਾਨੂੰ ਵਿਸ਼ੇਸ਼ ਕਰਕੇ ਪਾਲਦੇ ਹੋ, ਨਾਇਕ ਸਾਡੇ ਪ੍ਰੇਰਕ ਹੋ, ਨਾਇਕ ਉਹਨਾਂ ਪ੍ਰੇਰਨਾ ਦੇਣ ਵਾਲਾ, ਔਰ ਤੁਸੀਂ ਸਾਡੇ ਖਸਮ ਵੀ ਹੋ।
ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਕ ਤੁਮਰੇ ਤਾਰੇ।
ਪਾਲਦਾ ਐਸਾ ਨਹੀਂ ਹੈ। ਕਹਿਣ ਲੱਗੇ ਨਿਮਖ ਨਿਮਖ ਮਾਤਰ ਸਮੇਂ, ਜੇ ਨਿਮਖ ਹੁੰਦਾ ਅੱਖ ਮੀਟ ਕੇ ਖੋਲ ਲਈ ਤਾਂ ਨਿਮਖ ਬਣ ਜਾਂਦਾ ਹੈ। ਇੰਨਾ ਧਿਆਨ ਰੱਖਦਾ ਕੋਈ ਦੁਨੀਆਂ ਦੇ ਵੱਡੇ ਤੋਂ ਵੱਡਾ ਦਾਤਾ ਹੋਏ, ਵੱਡੇ ਤੋਂ ਵੱਡਾ ਕੋਈ ਮਾਂ ਪਿਓ ਪ੍ਰਾਪਰਟੀ ਹੈ, ਇੰਨਾ ਧਿਆਨ ਦੇ ਸਕਦਾ ਕਿਸੇ ਦਾ? ਕੋਈ ਨਹੀਂ ਦੇ ਸਕਦਾ ਹੈ। ਕਹਿਣ ਲੱਗੇ ਤੁਸੀਂ ਥੋੜ੍ਹੇ ਥੋੜ੍ਹੇ ਕਾਲ ਵਿੱਚ ਵੀ ਸਾਡੀ ਪਾਲਣਾ ਕਰਦੇ ਹੋ, ਕਿਉਂਕਿ ਅਸੀਂ ਬੱਚੇ ਤੇਰੇ ਆਸਰੇ ਹਾਂ ਮਾਲਕ, ਮੁਬਾਰਕ ਤੁਮਰੇ ਧਾਰੇ। ਫਿਰ ਮਾਲਕ ਅਸੀਂ ਬੱਚੇ ਤੇਰੇ ਆਸਰੇ 'ਤੇ ਜਿਉਂਦੇ ਫਿਰਦੇ ਹਾਂ, ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਮਾਲਕ ਹੈ, ਕਿਉਂਕਿ ਤੂੰ ਸਾਰੀ ਦੁਨੀਆ ਦਾ ਨਾਇਕ ਹੈ ਮਾਲਕ, ਪ੍ਰੇਰਕ ਹੈ ਮਾਲਕ, ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਂ, ਹੋਰ ਕੋਈ ਐਸਾ ਨਹੀਂ ਹੈ।
ਜਿਹਵਾ ਏਕ ਕਵਨ ਗੁਣ ਕਹੀਐ।
ਔਰ ਮਾਲਕ ਕਹਿਣ ਲੱਗੇ ਦਾਤਾ ਸਾਡੀ ਜੀਵ ਤਾਂ ਇੱਕੋ ਹੀ ਹਨ, ਵੀ ਅਸੀਂ ਤੇਰੇ ਕਿਹੜੇ ਗੁਣ ਕਹਿ ਕੇ ਗਾਈਏ ਮਾਲਕ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਜੀਵ ਇੱਕ ਇੰਨੇ ਗੁਣਾਂ ਨੂੰ ਕਿਵੇਂ ਵਰਣਨ ਕਰ ਸਕਦੀ ਹੈ? ਇੱਕ ਦੂਜੀ ਬਹੁ ਲੱਖ ਹੋ ਹੋ ਲੱਖ ਹੋ ਵਹਿ ਲੱਖ ਵੀਸ, ਲੱਖ ਲੱਖ ਜਿਹੜਾ ਆਖੀ ਹੋ ਏਕ ਨਾਮ ਜਗਦੀਸ਼। ਮਾਲਕ ਕਹਿਣ ਲੱਗੇ ਦਾਤਾ ਜੇ ਤੂੰ ਇੱਕ ਨੇ ਲੱਖਾਂ ਜੀਵਾਂ ਦੇ ਦੇ ਤਾਂ ਵੀ ਤੇਰਾ ਜਸ ਕਰਦੇ ਰਹੀਏ, ਥੋੜ੍ਹਾ ਹੈ। ਸੈਂਸ ਫਨੀ ਸਿੱਖ ਅੰਤ ਨਾ ਪਾਓ ਹਾਂ, ਔਰ ਲੱਖਾਂ ਫੰਨਾਂ ਵਾਲਾ ਸੇਸ ਨਾਗ ਮਹਾਰਾਜ ਜੀ ਬਾਣੀ 'ਚ ਕਹਿੰਦੇ ਹਨ। ਉਹ ਕਹਿਣ ਲੱਗੇ ਹਜ਼ਾਰਾਂ ਨਾਂ ਨਵੇਂ ਲੈਂਦਾ ਹੈ ਪਰ ਉਹ ਵੀ ਵਿਚਾਰਾ ਅੰਤ ਨਹੀਂ ਪਾ ਸਕਦਾ ਉਸਦਾ, ਕਿ ਨਹੀਂ ਤੇਰਾ ਅੰਤ ਨਾ ਪਾਇਆ। ਕਹਿਣਗੇ ਤੇਰਾ ਕੋਈ ਅੰਤ ਨਹੀਂ ਪਾ ਸਕਿਆ ਹੈ, ਤੇਰੇ ਕਿਹੜੇ ਗੁਣ ਗਾਈਏ?
ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ।
ਉਹ ਤੂੰ ਬੇਸਮਾਰ ਅੰਦਾ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ, ਉਹਨੂੰ ਗਿਣਿਆ ਨਹੀਂ ਜਾ ਸਕਦਾ, ਉਹ ਬੇਅੰਤ ਹੈ, ਉਹਦਾ ਅੰਤ ਕੋਈ ਨਹੀਂ ਪਾ ਸਕਦਾ ਹੈ, ਕਿਉਂਕਿ ਅੰਤ ਤਾਂ ਹੈ ਹੀ ਨਹੀਂ ਹੈ। ਜੇ ਅੰਤ ਪਾ ਲਿਆ ਤਾਂ ਉਹ ਆਮ ਬੰਦੇ ਵਰਗਾ ਹੋ ਗਿਆ, ਇਨਸਾਨ ਹੋ ਗਿਆ, ਜਿਹਦਾ ਦਾਇਰਾ ਵੇਖ ਲਿੱਤਾ ਜਾਏ। ਦੁਨੀਆ ਦੀ ਹਰ ਚੀਜ਼ ਮਿਲੀ ਜਾਂਦੀ ਹੈ ਔਰ ਹਰ ਚੀਜ਼ ਦੇ ਗੁਣ ਵੇਖੇ ਜਾਂਦੇ ਹਨ। ਅੱਜ ਸਮੁੰਦਰ ਦੀ ਡੂੰਘਾਈ ਮਿਲੀ ਜਾਂਦੀ ਹੈ, ਤੇਜ਼ ਤੋਂ ਤੇਜ਼ ਹਵਾਈ ਜਹਾਜ਼ਾਂ ਦੀ ਰਫ਼ਤਾਰ ਰਡਾਰਾਂ ਨਾਲ ਮਿਲ ਲੈਂਦੇ ਹਨ, ਅਤੇ ਜੇ ਉਹ ਕਿਸੇ ਪੱਖ 'ਚ ਕੋਈ ਉਹਨੂੰ ਮਿਲ ਲਵੇ ਵੇਖ ਲਵੇ ਤਾਂ ਫਿਰ ਅੰਤ ਆ ਗਏ ਹਨ। ਅੱਜ ਖੋਜ ਕਰਨ ਵਾਲੇ ਬ੍ਰਹਿਮੰਡਾਂ ਤੱਕ ਗਏ ਆ, ਸੂਰਜਾਂ ਨੂੰ ਵੇਖਦੇ ਫਿਰਦੇ ਚੰਦਰਮਾ 'ਤੇ ਚਲੇ ਗਏ, ਔਰ ਉਹਨਾਂ ਨੂੰ ਅੱਜ ਕਹਿਣਾ ਪੈ ਗਿਆ ਗੁਰੂ ਨਾਨਕ ਦੇਵ ਮਾਲਕ ਤੇਰੀ ਬਾਣੀ ਬੇਅੰਤ ਹੈ, ਇਹਦਾ ਅੰਤ ਕੋਈ ਨਹੀਂ ਪਾ ਸਕਦਾ ਹੈ। ਜੋ ਤੇਰੀ ਖੋਜ ਹੈ, ਜੋ ਅੱਜ ਤੋਂ ਮਾਲਕ ਨੇ ਬਹੁਤ ਸਮਾਂ ਪਹਿਲਾਂ ਗੁਰਬਾਣੀ ਉਚਾਰੀ, ਔਰ ਬ੍ਰਹਿਮੰਡਾਂ ਖੰਡਾਂ ਪਾਤਾਲਾਂ ਪਾਤਾਲ ਲੱਖ ਆਹ ਰਾਸਾਂ ਰਾਸ ਕਹਿ ਦਿੱਤਾ, ਅੱਜ ਇੱਕ ਦੋ ਸੂਰਜਾਂ ਤੋਂ ਬਾਅਦ ਉਹਨਾਂ ਨੂੰ ਕਹਿਣਾ ਪੈ ਗਿਆ ਵੀ ਅੱਜ ਹੋਰ ਵੀ ਕੋਈ ਧਰਤੀਆਂ ਹੋ ਸਕਦੀਆਂ ਹਨ, ਉਹ ਇੱਕ ਅੱਧੀ 'ਤੇ ਜਾ ਕੇ ਉਹਦਾ ਅੰਤ ਕਿਵੇਂ ਲੈ ਲੈਣਗੇ। ਔਰ ਉਹ ਸਵਾਮੀ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਹੈ।
ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ।
ਔਰ ਵਿਸਰਾਮ ਦੇ ਕੇ ਮਹਾਰਾਜ ਜੀ ਕਹਿੰਦੇ ਉਹ ਐਸਾ ਮਾਲਕ ਹੈ, ਕਹਿਣ ਲੱਗੇ ਕਰੋੜਾਂ ਪਰਾਧ ਜਿਹੜੇ ਪਾਪ ਪਾਰ ਦੀ ਸ਼ਿਕਾਰੀ ਨੂੰ ਆਖਿਆ ਜਾਂਦਾ ਹੈ, ਉੱਥੋਂ ਬਣਿਆ ਪਾਪ ਪਰਾਧ। ਸੋ ਆਦਮੀਆਂ ਦਾ ਸ਼ਿਕਾਰ, ਜਾਨਵਰਾਂ ਦਾ ਸ਼ਿਕਾਰ, ਆਦਮੀਆਂ ਦਾ ਕਿ ਬੇਈਮਾਨੀ ਠੱਗੀ ਮਾਰਨੀ ਸ਼ਿਕਾਰ ਹੀ ਹੈ ਨਾ, ਲੋਕਾਂ ਨੇ ਧੱਕਾ ਕਰਨਾ। ਕਹਿਣ ਲੱਗੇ ਮਾਲਕ ਤੂੰ ਤਾਂ ਇੱਕ ਦੋ ਕਿ ਕਰੋੜਾਂ ਅਪਰਾਧ ਵੀ ਸਾਡੇ ਮਾਫ਼ ਕਰ ਦਿੰਦਾ ਹੈ, ਸਾਡੇ ਕਰੋੜਾਂ ਗੁਨਾਹਾਂ ਨੂੰ ਵੀ ਮਾਫ਼ ਕਰਨ ਵਾਲਾ ਹੈ, ਔਰ ਖੰਡੋਂ ਦਾ ਨਾਸ਼ ਕਰ ਦਿਓ, ਸਾਨੂੰ ਨੇਕਾਂ ਤਰੀਕਿਆਂ ਨਾਲ ਸਮਝਾ ਦਿਓ। ਮਾਲਕ ਸਾਡੀ ਸਮਝ ਥੋੜ੍ਹੀ ਹੈ, ਕਿਉਂਕਿ ਅਨਕ ਵਿਧੀ ਸਮਝਾਓ, ਉਹ ਅਨੇਕਾਂ ਪਾਪ ਵੀ ਮਾਫ਼ ਕਰਦਾ ਹੈ, ਅਨੇਕਾਂ ਤਰੀਕਿਆਂ ਨਾਲ ਸਮਝਾਉਂਦਾ ਹੈ, ਔਰ ਸਾਨੂੰ ਜੀਵਨ ਦਾਨ ਦਿੰਦਾ ਹੈ। ਵੇਖੋ ਮਾਲਕ ਨੇ ਕਿਸੇ ਨੂੰ ਮਾਰਿਆ ਨਹੀਂ, ਗੁਰੂ ਨਾਨਕ ਦੇਵ ਜੀ ਨੇ ਵੱਡੇ ਵੱਡੇ ਚੋਰਾਂ ਨੂੰ ਰਾਹ ਪਾਇਆ ਹੈ, ਕੌਡੇ ਵਰਗਿਆਂ ਨੂੰ ਰਾਹ ਪਾਇਆ, ਪਰ ਉਹਨਾਂ ਨੂੰ ਜੀਵਨ ਦਾਨ ਦਿੱਤਾ ਹੈ। ਔਰ ਸੱਜਣ ਠੱਗ ਵਰਗਿਆਂ ਠੱਗਾਂ ਨੂੰ ਮਾਲਕ ਨੇ, ਅਨੇਕਾਂ ਕਾਤਲਾਂ ਨੂੰ ਸੰਤ ਬਣਾ ਦਿੱਤਾ ਹੈ। ਇਹ ਨਹੀਂ ਕਿ ਮੇਰੇ ਵੈਰ ਦਾ ਇਹਨੂੰ ਵੀ ਫਾਂਸੀ 'ਤੇ ਚੜ੍ਹ ਦਿਆਂ, ਦਾਤਾ ਜੋ ਮਰਜ਼ੀ ਕਰ ਸਕਦਾ ਹੈ, ਉਹ ਅਨੇਕਾਂ ਪਾਪਾਂ ਨੂੰ ਵੀ ਮਾਫ਼ ਕਰਦਾ ਹੈ, ਔਰ ਅਨੇਕਾਂ ਤਰੀਕਿਆਂ ਨਾਲ ਸਮਝਾਉਂਦਾ ਹੈ।
ਹਮ ਅਗਿਆਨ ਅਲਪ ਮਤ ਥੋਰੇ ਤੁਮ ਆਪਣ ਬਿਰਧ ਰਖਾਵੋ।
ਮਾਲਕ ਸਾਡੇ ਅਗਿਆਨੀਆਂ ਦੀ ਮਤ ਹੀ ਥੋੜ੍ਹੀ, ਅਸੀਂ ਅਗਿਆਨੀ ਹਾਂ, ਅਤੇ ਥੋੜ੍ਹੀ ਮਤ ਕਰਕੇ ਤੁਹਾਨੂੰ ਇਹ ਦਾਤ ਦੇਣੀ ਪਵੇਗੀ। ਅਲਪ ਮਤ ਥੋੜ੍ਹੀ, ਅਲਪ ਵੀ ਥੋੜ੍ਹੀ ਹੈ ਅਤੇ ਥੋੜ੍ਹੀ ਨੂੰ ਵੀ ਤੁਸ ਤੋਂ ਤੁਸ ਸਾਡੀ ਮਤ ਹੈ, ਮਾੜੀ ਤੋਂ ਮਾੜੀ ਹੈ। ਔਰ ਮਹਾਰਾਜ ਜੀ ਕਹਿੰਦੇ ਤੁਸੀਂ ਆਪਣਾ ਬਿਰਦ ਸਮਝਾਓ, ਆਪਣੇ ਢੰਗ ਨਾਲ ਰੱਖ ਲਓ ਸਾਨੂੰ, ਅਸੀਂ ਤੇਰੇ ਦਰ ਤੋਂ ਆਏ ਹਾਂ, ਅਤੇ ਸਾਨੂੰ ਇਸ ਕਰਕੇ ਨਾ ਧੱਕੇ ਨਾ ਤੋੜ ਦਿਓ ਵੀ ਤੇਰੇ 'ਚ ਗੁਨਾਹ ਬੜਾ ਜ਼ਿਆਦਾ ਹੈ, ਤੂੰ ਇੰਨਾ ਪਾਪੀ। ਕਦੀ ਮਾਲਕ ਇਸ ਤਰ੍ਹਾਂ ਨਹੀਂ ਆਖਦਾ, ਜੋ ਸਰਨਾਗ ਅਤੇ ਸਕੰਠ ਲਾਵ ਹੈ ਇਹ ਬਿਰਧ ਸਵਾਮੀ ਸੰਦਾ, ਔਰ ਉਹ ਸਾਰੀ ਉਮਰ ਜ਼ੁਲਮ ਕਰਦਾ ਰਿਹਾ, ਔਰ ਗਰੀਬ ਨਿਵਾਜ ਦੇ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਮਾਂ ਸ਼ਹੀਦ ਕਰ ਦਿੱਤੀ ਹੈ, ਪਿਤਾ ਸ਼ਹੀਦ ਕਰ ਦਿੱਤਾ ਹੈ, ਪਰ ਉਹਦੇ ਪੁੱਤਰ ਬਹਾਦਰ ਸ਼ਾਹ ਦਰ 'ਤੇ ਆ ਗਿਆ, ਮਾਲਕ ਮੈਨੂੰ ਰਾਜ ਦੇ ਦੇ, ਉਹਨੂੰ ਰਾਜ 'ਤੇ ਬਹਾ ਦਿੱਤਾ ਹੈ। ਐਸਾ ਦਾਤਾ ਵੀ ਹੋ ਸਕਦਾ ਹੈ, ਔਰ ਇਹ ਨਹੀਂ ਕਿ ਮੈਂ ਤੂੰ ਇੰਨਾ ਤੇਰਾ ਪਿਓ ਜ਼ਾਲਮ ਹੈ, ਔਰ ਉਹਨੂੰ ਆਗਰੇ ਦੇ ਕਿਲ੍ਹੇ ਅੰਦਰ ਤਖ਼ਤ 'ਤੇ ਬਿਠਾ ਦਿੱਤਾ। ਮਾਲਕ ਨੇ ਕਹਿਣ ਲੱਗੇ ਉਹਦਾ ਬਿਰਧ ਹੈ, ਜਿਹੜਾ ਵੀ ਦਰ 'ਤੇ ਆ ਜਾਵੇ ਤਾਂ ਪਾਪੀਆਂ ਨੂੰ ਵੀ ਉਤਾਰ ਦਿੰਦਾ ਹੈ, ਗੁਨਾਹੀਆਂ ਨੂੰ ਵੀ ਉਤਾਰਦਾ, ਅਤੇ ਸਿੱਖਾ ਵੀ ਤੈਨੂੰ ਦਾਤ ਨਾ ਦੇਵੇਗਾ, ਤੂੰ ਗੁਰੂ ਤੋਂ ਦੂਰ ਜਾ ਰਿਹਾ ਹੈ। ਔਰ ਮਾਲਕ ਕਹਿਣ ਲੱਗੇ ਆਪਣਾ ਸੁਭਾਅ ਰੱਖੋ, ਤੇਰਾ ਸੁਭਾਅ ਹੈ ਸਰਨਾਏ ਦੀ ਰਾਖਤਾ ਨਾ ਹੀ ਸਹਿਸ ਆਇਆ, ਤੁਸੀਂ ਸਰਨਾਏ ਦੀ ਰੱਖਿਆ ਕਰਦੇ ਹੋ, ਮਾਲਕ ਮੈਨੂੰ ਬਖਸ਼ ਲਵੋ।
ਤੁਮਾਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ।
ਮਾਲਕ ਅਸਲ 'ਚ ਮੈਂ ਤੇਰੀ ਸ਼ਰਨ ਹੀ ਆਇਆ ਹਾਂ, ਮੈਂ ਹੋਰ ਸ਼ਰਨ 'ਚ ਨਹੀਂ ਜਾਵਾਂਗਾ, ਤੇਰੀ ਸ਼ਰਨ ਆ ਗਏ ਹਾਂ। ਮੇਲ ਲਹੋ ਦਿਆਲ ਟੋਪੇ ਦੁਆਰਿਆ ਰੱਖ ਲੇਵੋ ਦੀਨ ਦਿਆਲ ਪ੍ਰਮਤ ਬੁਹਾਰਿਆ। ਹੁਣ ਤਾਂ ਸ਼ਰਨ ਸਾਰੀ ਛੱਡ ਕੇ ਆਏ ਹਨ, ਇਦੋਂ ਕਿੱਥੇ ਜਾਵਾਂਗੇ, ਹੋਰ ਕੋਈ ਥਾਂ ਹੈ ਜਿਹੜੀ ਸਾਨੂੰ ਇਸ ਤਰ੍ਹਾਂ ਗੱਲ ਨਾ ਲਾ ਲਵੇ, ਇੰਨੀ ਦਾਤ ਦੇਵੇ, ਕਿਉਂਕਿ ਸਰਨ ਆਸ ਇੱਕੋ ਦਾਤ ਦੇ ਦਰ 'ਤੇ ਪੂਰੀ ਹੁੰਦੀ ਹੈ। ਸਰਨ ਵੀ ਉਹ ਲੈਂਦਾ ਆਪਣੀ ਆਸ ਦੀ ਰਾਖੀ ਕਰਦਾ ਹੈ, ਤੁਮਰੀ ਸਰਨ ਤੁਮਾਰੀ ਆਸਾ, ਅਸੀਂ ਤੇਰੀ ਸਰਨ ਹਾਂ, ਔਰ ਸਾਨੂੰ ਆਸ ਵੀ ਤੇਰੇ 'ਤੇ ਹੈ ਮਾਲਕ, ਕਿਉਂਕਿ ਤੁਸੀਂ ਸਾਡੇ ਸੱਜਣ ਸੁਹੇਲੇ सुखदायक मित्र है साडे सानू सुख देने वाले सज्जन हो दाता जी
राखो राखन हार दयाला नानक करके गोले
सनाए की राखी करने राखो राखन हार दयाला क्योंकि तुसी रखन हार हो सानू ये पता है मालक तू डर आए ते रखवाली कर लेंदा है जिहड़ा तेरे डर ते आ गया उहदा कोई वाल विंगा नहीं कर सकता है विच करता पुरख लोआ वाल ना विंगा हो उहनू कोई डर नहीं रह जांदा है और तुसी अपनी सरने दी रखवाली करो मालक क्यों तुसी ये दात दे दिओ क्योंकि मैं तेरे घर दा गोला हाँ मुल खरीदी लाला गोला मेरा ना उस भागा कहने गोला लाम जो खरीद लिया जाए उन्हें गोला आख्या है असी तेरे घर दे गोले हैं महाराज जी असी तेरे घर दे गुलाम हैं खरीदे हुए हैं ते असी की कुछ कर सकते जिहड़ा बंदा खरीद लिया जाए भी वह की उकर कर सकता है की विरोध कर सकता है किसी थां ते की जाएगा इस करके दाता असी तेरे घर दे गोले हाँ तेरे घर दे मंगते हाँ और सानू सरन आया नू अपनी गल ना लाओ ये दाता जी ने साडे ते महान दयालता कीती है शहीदां दे सरताज गुरु अर्जन देव महाराज जी जो आप दाता है और साडे लई उन्हें उपदेश बख्शिश किया है गुरु साडे ते दया करे सानू मालक ऐसी दार झोले च पाए असी कदे भी मालक के दर तो कित दूर ना जाइए आत तो आत मुश्किल आ बने वो दर ना छड़ीए क्योंकि दर छड़न वाला ही नहीं है ऐसा दाता है सो जेड़े दर दे उत्ते ऐसे दर तो कोई मोड़न वाला ही नहीं है कोई आखेगा नहीं भी इत्थे क्यों आया है वो मालक दया करे सतगुरु जी कृपा करन कथा विचार करदे आ भुल्लां चुक्कां दी खिमा बख्शिश करनी अगे तो समत बख्शिश करनी
तुम्हारी शरण तुम्हारी आसा तुम ही सजन सुहेले राखो रखन हार दयाला नानक घर के गोले
वाहेगुरु जी का खालसा वाहेगुरु जी की फतेह।